ਦੂਜੇ ਪਾਏ ਲਗੇ ਸੱਜਣ ਨਾ ਆਖੀਐ ਜੇ ਅਪਮਾਨ ਕਰੈ ਵੇਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰੂ ਨੂੰ ਛੱਡ ਕੇ ਹੋਰ ਦੂਜੇ ਪਾਸੇ ਲੱਗੇ ਹੋਏ ਨੇ ਤੇ ਉਹ ਅਸਲੀ ਸੱਜਣ ਨਹੀਂ ਆਖੇ ਜਾ ਸਕਦੇ, ਉਹ ਅਸਲੀ ਮਿੱਤਰ ਨਹੀਂ, ਉਹ ਅਸਲੀ ਸਾਡੇ ਮਨ ਦੇ ਮੇਲੀ ਨਹੀਂ ਸਦਵਾ ਸਕਦੇ। ਜੇ ਅਵਮਾਨ ਕਰੈ ਵੇਕਾਰ, ਤੇ ਜਿਹੜੇ ਭਾਈ ਐਵੇਂ ਝੂਠਾ ਹੰਕਾਰ ਕਰਦੇ ਨੇ ਤੇ ਵੇਕਾਰ ਜਿਹੜੇ ਹੋਰ ਪੁੱਠੇ ਕੰਮ ਕਰਦੇ ਫਿਰਦੇ ਹਨ।
ਮਨ ਮੁਖ ਆਪ ਸਵਾਰਥੀ ਕਾਰਜ ਨਾ ਸਕੈ ਸਵਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨਮੁਖ ਲੋਕ ਤਾਂ ਆਪ ਸਵਾਰਥੀ ਖੁਦ ਗਰਜ ਹੁੰਦੇ ਨੇ, ਹਰ ਗੱਲ ਚ ਉਹਨਾਂ ਦਾ ਆਪਣਾ ਸਵਾਰਥ ਮੂਹਰੇ ਰੱਖਿਆ ਹੁੰਦਾ ਹੈ। ਕਾਰਜ ਨਾ ਸਕੈ ਸਵਾਰ, ਉਹ ਆਪਣਾ ਕੋਈ ਵੀ ਕਾਰਜ ਸਵਾਰ ਨਹੀਂ ਸਕਦੇ, ਕਿਉਂਕਿ ਜਿਸ ਮਨੁੱਖ ਦਾ ਆਪਣਾ ਸਵਾਰਥ ਮੂਹਰੇ ਰੱਖਿਆ ਹੋਵੇ, ਪਹਿਲਾਂ ਕੋਈ ਨਾ ਕੋਈ ਸ਼ਰਤਾਂ ਰੱਖਦਾ ਹੈ ਤੇ ਉਹਦਾ ਕੰਮ ਨਹੀਂ ਸਿਰੇ ਚੜਦਾ, ਤੇ ਜਿਹੜਾ ਪ੍ਰੇਮ ਨਾਲ ਸੇਵਾ ਕਰੇ ਤੇ ਫਿਰ ਉਹਦੇ ਸਾਰੇ ਕਾਰਜ ਆਪ ਹੀ ਸਤਿਗੁਰੂ ਤੇ ਗੁਰੂ ਦੀ ਸੰਗਤ ਸਵਾਰਦੀ ਹੈ।
ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮਿਟਣ ਹਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਮਨਮੁਖ ਦੇ ਮੱਥੇ ਤੇ ਪਹਿਲਾਂ ਲੇਖ ਹੀ ਇਹੋ ਜਿਹਾ ਲਿਖਿਆ ਹੋਇਆ ਜਿਸ ਕਰਕੇ ਉਹ ਹੁਣ ਵੀ ਉਹੋ ਜਿਹੇ ਕੰਮ ਕਰੀ ਜਾ ਰਿਹਾ ਹੈ। ਕੋਈ ਨਾ ਮਿਟਣ ਹਾਰ ਤੇ ਵਾਹਿਗੁਰੂ ਦੇ ਲਿਖੇ ਲੇਖ ਨੂੰ ਕੋਈ ਵੀ ਮਿਟਣ ਵਾਲਾ ਨਹੀਂ ਹੈ।
ਪੌੜੀ ਤੁਦੇ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸਾਂ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਕੇ ਆਪ ਖੇਲ ਰਚਾਇਆ, ਤੁਸਾਂ ਆਪ ਹੀ ਇਹ ਸਾਰਾ ਸੰਸਾਰ ਦਾ ਖੇਲ ਵੀ ਰਚਾਇਆ। ਉਹ ਖੇਲ ਕਿਹੜਾ ਹੈ? ਆਵਨ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਜਿਵੇਂ ਹਲਟ ਦੀਆਂ ਟਿੰਡਾਂ ਚੱਲਦੀਆਂ ਨੇ, ਇਸੇ ਤਰ੍ਹਾਂ ਤੁਸੀਂ ਸੰਸਾਰ ਦਾ ਇੱਕ ਖੇਲ ਰਚਾਇਆ ਹੈ।
ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ।
ਹੇ ਵਾਹਿਗੁਰੂ ਜੀ, ਤੁਸੀਂ ਤਿੰਨ ਗੁਣਾਂ ਨੂੰ ਆਪ ਹੀ ਰਚਿਆ, ਤ੍ਰਿਗੁਣੀ ਮਾਇਆ ਹੈ, ਤ੍ਰਿਗੁਣੀ ਮਾਇਆ ਨੂੰ ਵੀ ਤੁਸੀਂ ਆਪ ਹੀ ਸਿਰਜਿਆ ਹੈ, ਤੇ ਫਿਰ ਤ੍ਰਿਗੁਣੀ ਜੀਵ ਰਚ ਕੇ ਤੇ ਮਾਇਆ ਦਾ ਮੋਹ ਸਭ ਦੇ ਅੰਦਰ ਵਧਾ ਦਿੱਤਾ।
ਵਿੱਚ ਹੋਮੈ ਲੇਖਾ ਮੰਗਿਆ ਫਿਰ ਆਵੇ ਜਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨੁੱਖ ਹੋਮੈ ਦੇ ਵਿੱਚ ਵਿਚਰ ਰਿਹਾ ਹੈ, ਹੋਮੈ ਦੇ ਵਿੱਚ ਹੀ ਸਭ ਕੁਝ ਕਰ ਕਰਵਾ ਰਿਹਾ ਹੈ, ਉਹਦੇ ਪਾਸੋਂ ਲੇਖਾ ਮੰਗਿਆ ਜਾਂਦਾ ਹੈ, ਫਿਰ ਆਵੇ ਜਾਇਆ, ਤੇ ਫਿਰ ਉਹ ਕੀਤੇ ਕਰਮਾਂ ਦੇ ਅਨੁਸਾਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਹੀ ਰਹਿੰਦਾ ਹੈ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਲੋ, ਜਿੰਨਾ ਤੇ ਮੇਰਾ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ ਸੇ ਗੁਰ ਸਮਝਾਇਆ, ਤੇ ਫਿਰ ਉਹਨਾਂ ਨੂੰ ਗੁਰੂ ਨੇ ਸਮਝਾ ਦਿੱਤਾ। ਜਿੰਨਾ ਤੇ ਮੇਰਾ ਵਾਹਿਗੁਰੂ ਕਿਰਪਾ ਕਰਦਾ ਉਹਨਾਂ ਨੂੰ ਪੂਰੇ ਗੁਰੂ ਦੇ ਨਾਲ ਮੇਲ ਦਿੰਦਾ। ਜਿਹੜੇ ਪੂਰੇ ਗੁਰੂ ਨੂੰ ਮਿਲ ਜਾਂਦੇ ਨੇ, ਫਿਰ ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਰੀ ਗੱਲ ਸਮਝਾ ਦਿੰਦੇ ਹਨ।
ਬਲਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੈ ਸਦਾ ਸਦਾ ਘੁਮਾਇਆ, ਤੇ ਸਦਾ ਸਦਾ ਅਸੀਂ ਗੁਰੂ ਤੋਂ ਸਦਕੇ ਜਾਂਦੇ ਹਾਂ, ਵਾਰਨੇ ਜਾਂਦੇ ਹਾਂ, ਬਲਿਹਾਰਨੇ ਜਾਂਦੇ ਹਾਂ।
ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਚੌਥੇ ਸ਼ਲੋਕ ਦੇ ਅੰਦਰ ਮਾਇਆ ਦੇ ਪ੍ਰਭਾਵ ਦੀ ਗੱਲ ਦੱਸਣ ਲੱਗੇ ਹਨ। ਮਾਇਆ ਮਮਤਾ ਮੋਹਣੀ, ਇਸ ਮਾਇਆ ਦੀ ਮਮਤਾ ਮੋਹਣੀ, ਇਹ ਮਨ ਨੂੰ ਮੋਹਿਤ ਕਰਨ ਵਾਲੀ ਹੈ, ਕਿਉਂਕਿ ਮਾਇਆ ਦੀ ਖਿੱਚ ਐਸੀ ਹੈ ਹਰ ਬੰਦੇ ਦਾ ਮਨ ਮੋਹਿਤ ਹੋ ਜਾਂਦਾ। ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ। ਮਾਇਆ ਦੇ ਬੜੇ ਰੂਪ ਨੇ, ਮਾਇਆ ਵਿਆਪਕ ਬਹੁ ਪ੍ਰਕਾਰੀ। ਵੈਸੇ ਮਾਇਆ ਦੇ ਦੋ ਰੂਪ ਹੀ ਮੁੱਖ ਮੰਨੇ ਨੇ, ਇੱਕ ਜੜ ਦੂਸਰਾ ਚੇਤਨ। ਜੜ ਚੇਤਨ ਮਾਇਆ ਦੀ ਮਮਤਾ ਮਨ ਨੂੰ ਮੋਹਿਤ ਕਰਨ ਵਾਲੀ ਹੈ। ਜਿਨ ਵਿਣ ਦੰਤਾਂ ਜਗ ਖਾਇਆ, ਜਿਸਨੇ ਬਿਨਾਂ ਦੰਦਾਂ ਤੋਂ ਹੀ ਸਾਰੇ ਸੰਸਾਰ ਨੂੰ ਖਾ ਲਿਆ, ਇਹ ਕਿਵੇਂ ਹੋ ਸਕਦਾ? ਬਿਨਾਂ ਦੰਦਾਂ ਤੋਂ ਤੇ ਕੁਛ ਖਾਧਾ ਹੀ ਨਹੀਂ ਜਾ ਸਕਦਾ। ਇੱਕ ਬਹੁਤ ਵੱਡੀ ਗੱਲ ਗੁਰੂ ਮਹਾਰਾਜ ਨੇ ਡੂੰਘੀ ਕਰ ਦਿੱਤੀ ਹੈ ਵੀ ਬਿਨਾਂ ਦੰਦਾਂ ਤੋਂ ਕਿਵੇਂ ਇਸ ਮਾਇਆ ਨੇ ਖਾ ਲਿਆ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਮਾਇਆ ਨੂੰ ਸਪਣੀ ਆਖਿਆ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਮਾਇਆ ਦਾ ਸੁਭਾਵ ਹੈ ਜਿਵੇਂ ਸਪਣੀ ਦਾ ਸੁਭਾਵ ਹੁੰਦਾ, ਉਹ ਆਪਣੇ ਬੱਚਿਆਂ ਨੂੰ ਲਾਡ ਪਿਆਰ ਕਰਦੀ ਉਹਨਾਂ ਨੂੰ ਖਾ ਹੀ ਜਾਂਦੀ ਹੈ। ਇਸੇ ਤਰ੍ਹਾਂ ਇਸ ਮਾਇਆ ਨੇ ਲਾਡ ਪਿਆਰ ਦੇ ਵਿੱਚ ਹੀ ਸਾਰੇ ਸੰਸਾਰ ਨੂੰ ਖਤਮ ਕਰ ਦਿੱਤਾ ਬਿਨਾਂ ਦੰਦਾਂ ਤੋਂ ਹੀ, ਜਿਵੇਂ ਸਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ ਨਾ, ਇਸੇ ਤਰ੍ਹਾਂ ਮਾਇਆ ਨੇ ਸਾਰੇ ਸੰਸਾਰ ਨੂੰ ਖਾ ਲਿਆ। ਦੂਜਾ ਇਹਦੇ ਵਿੱਚ ਭਾਵ ਇਹ ਵੀ ਹੈ, ਜਿਨ ਵਿਣ ਦੰਤਾਂ ਜੱਗ ਖਾਇਆ। ਆ ਜਿਵੇਂ ਮਗਰਮੱਛ ਹੁੰਦਾ ਸੰਸਾਰ ਹੁੰਦਾ ਹੈ ਔਰ ਉਹ ਛੋਟੀਆਂ ਮੱਛੀਆਂ ਨੂੰ ਸਾਬਤ ਹੀ ਨਿਗਲ ਜਾਂਦਾ। ਕਈ ਵਾਰੀ ਇਹ ਵੀ ਸੁਣਨ ਵਿੱਚ ਆਇਆ ਹੈ ਜਿਹੜੇ ਸਮੁੰਦਰ ਦੇ ਵਿੱਚ ਵੱਡੇ ਮਗਰਮੱਛ ਨੇ ਉਹ ਕਈ ਵਾਰੀ ਸਾਬਤ ਮਨੁੱਖ ਨੂੰ ਵੀ ਨਿਗਲ ਜਾਂਦੇ ਨੇ, ਪਰ ਉਹ ਦੰਦ ਨਹੀਂ ਲਾਉਂਦੇ, ਜਿਉਂਦੇ ਨੂੰ ਹੀ ਅੰਦਰ ਸਾਬਤ ਹੀ ਲੰਘਾ ਜਾਂਦੇ ਨੇ। ਇਸੇ ਤਰ੍ਹਾਂ ਮਾਇਆ ਇੱਕ ਐਸਾ ਮਗਰਮੱਛ ਹੈ ਜਿਸਨੇ ਬਿਨਾਂ ਦੰਦਾਂ ਤੋਂ ਹੀ ਸਾਰੇ ਸੰਸਾਰ ਨੂੰ ਖਾ ਲਿਆ, ਇਹਦਾ ਇਹ ਭਾਵ ਹੈ। ਤੇ ਤੀਸਰਾ ਇਹਦਾ ਭਾਵ ਇਹ ਹੈ, ਇਸ ਮਾਇਆ ਦੇ ਬਾਹਰਲੇ ਦੰਦ ਤਾਂ ਹੈ ਨਹੀਂ ਪਰ ਜਿਹੜੇ ਸੂਖਮ ਦੰਦ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਵਿਸ਼ਿਆਂ ਦੇ ਵਿੱਚ ਲਾ ਕੇ ਸਾਰੇ ਸੰਸਾਰ ਨੂੰ ਇਸ ਮਾਇਆ ਨੇ ਖਾ ਲਿਆ ਹੈ। ਅਥਵਾ ਜਿਨ ਵਿਣ ਦੰਤਾਂ ਜਗ ਖਾਇਆ, ਵੀ ਬਿਨਾਂ ਦੰਦਾਂ ਤੋਂ ਕਿਵੇਂ ਸੰਸਾਰ ਨੂੰ ਖਾ ਲਿਆ, ਭਾਵ ਵਿਸ਼ੇ ਵਿਕਾਰਾਂ ਦੇ ਵਿੱਚ ਲਾ ਕੇ ਇਸ ਮਾਇਆ ਨੇ ਸਾਰੇ ਸੰਸਾਰ ਨੂੰ ਖਾ ਲਿਆ ਹੈ।
ਮਨਮੁਖ ਖਾਦੇ ਗੁਰਮੁਖ ਉਭਰੇ, ਜਿੰਨੀ ਸੱਚ ਨਾਮ ਚਿਤ ਲਾਇਆ।
ਲੋ, ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਰੇ ਸੰਸਾਰ ਨੂੰ ਹੀ ਖਾ ਲਿਆ। ਸਤਿਗੁਰੂ ਕਹਿੰਦੇ ਭਾਈ ਨਹੀਂ, ਮਨਮੁਖ ਖਾਦੇ, ਜਿਹੜੇ ਮਨਮੁਖ ਸਨ, ਮਨ ਦੀ ਮਰਜ਼ੀ ਕਰਨ ਵਾਲੇ ਲੋਕ ਸਨ, ਉਹ ਤੇ ਸਾਰੇ ਮਾਇਆ ਨੇ ਖਾ ਲਏ। ਗੁਰਮੁਖ ਉਭਰੇ, ਜਿਹੜੇ ਗੁਰਮੁਖ ਉਹ ਬਚ ਗਏ। ਜਿਵੇਂ ਜਿਹੜੀ ਸਪਨੀ ਹੈ ਦੱਸਦੇ ਨੇ, ਉਹ ਆਪਣੇ ਕੁੰਡਲ ਦੇ ਵਿੱਚ ਬੱਚਿਆਂ ਨੂੰ ਰੱਖਦੀ, ਬਾਹਰ ਨਹੀਂ ਨਿਕਲਣ ਦਿੰਦੀ, ਤੇ ਜਿਹੜੇ ਉਹਦੇ ਕੁੰਡਲ ਦੇ ਵਿੱਚ ਰਹਿ ਜਾਂਦੇ ਨੇ ਉਹਨਾਂ ਵਿੱਚੋਂ ਬਚਦਾ ਵੀ ਕੋਈ ਨਹੀਂ। ਜੇ ਕੋਈ ਸਬੱਬ ਨਾਲ ਉਹਦੇ ਕੁੰਡਲ ਤੋਂ ਬਾਹਰ ਨਿਕਲ ਜਾਵੇ ਉਹੀ ਬਚਦਾ, ਨਹੀਂ ਤੇ ਉਹ ਸਪਨੀ ਆਪਣੇ ਬੱਚਿਆਂ ਨੂੰ ਉਹ ਚੁੰਮਦੀ ਚੱਟਦੀ ਖਾਈ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮੁਖ ਮਾਇਆ ਦੇ ਵਲਗਣ ਤੋਂ ਬਾਹਰ ਨਿਕਲ ਆਏ ਨੇ, ਇਸੇ ਲਈ ਉਹ ਬਚ ਗਏ, ਬਾਕੀ ਸਾਰੇ ਮਨਮੁਖ ਖਾ ਲਏ। ਉਹ ਗੁਰਮੁਖ ਕਿਹੜੇ ਨੇ? ਜਿਨੀ ਸੱਚ ਨਾਮ ਚਿਤ ਲਾਇਆ, ਜਿਨ੍ਹਾਂ ਨੇ ਸੱਚੇ ਨਾਮ ਨਾਲ ਚਿਤ ਜੋੜ ਲਿਆ, ਉਹ ਭਾਈ ਮਾਇਆ ਦੇ ਪ੍ਰਭਾਵ ਤੋਂ, ਮਾਇਆ ਦੇ ਡੰਗ ਤੋਂ ਬਚੇ ਹਨ।
ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸੰਸਾਰ ਹੈ, ਇਸ ਨੂੰ ਮਾਇਆ ਨੇ ਐਸਾ ਡੰਗ ਮਾਰ ਦਿੱਤਾ ਹੈ, ਇਹਨੂੰ ਐਸੀ ਵਿਉਹ ਚੜ ਗਈ ਹੈ, ਬਿਨਾਂ ਨਾਮ ਤੋਂ ਸਾਰਾ ਸੰਸਾਰ ਕਮਲਾ ਹੋਇਆ ਫਿਰਦਾ। ਗੁਰਮੁਖ ਨਦਰੀ ਆਇਆ, ਪਰ ਗੁਰਮੁਖਾਂ ਨੂੰ ਇਹ ਨਿਗਾਹ ਵਿੱਚ ਆਇਆ ਵੀ ਸੰਸਾਰ ਮਾਇਆ ਦੇ ਡੰਗ ਦੇ ਨਾਲ ਕਮਲਾ ਹੋਇਆ ਫਿਰਦਾ, ਤੇ ਆਮ ਆਦਮੀ ਨੂੰ ਇਸ ਦਾ ਪਤਾ ਘੱਟ ਹੀ ਲੱਗਦਾ ਹੈ।
ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖ ਕਹਿਣ ਲੱਗੇ, ਮਹਾਰਾਜ ਤੁਸੀਂ ਵੀ ਇਹ ਸੰਸਾਰ ਨੂੰ ਕਮਲਾ ਆਖ ਦਿੱਤਾ, ਇਹ ਕਮਲਾ ਕਿਉਂ ਹੈ? ਤਾਂ ਸਤਿਗੁਰੂ ਕਹਿੰਦੇ ਨੇ, ਕਮਲਾ ਇਸ ਲਈ ਹੈ, ਧੰਦਾ ਕਰਦਿਆਂ ਨੇ ਫਲ ਜਨਮ ਗਵਾਇਆ, ਵੀ ਇਸ ਨੇ ਧੰਦਾ ਕਰਦਿਆਂ ਹੋਇਆ, ਮਾਇਕੀ ਜਿਹੜੇ ਕਾਰ ਵਿਹਾਰ ਕਰਦਿਆਂ ਹੋਇਆ, ਆਪਣਾ ਮਨੁੱਖ ਜਨਮ ਹੀਰੇ ਵਰਗਾ ਬਿਆਰਥ ਗਵਾ ਲਿਆ, ਤੇ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਹੀ ਨਹੀਂ। ਸੁਖਦਾਤਾ ਮਨ ਨਾ ਵਸਾਇਆ, ਤੇ ਸੁਖਾਂ ਦਾ ਦਾਤਾ ਸੀ ਵਾਹਿਗੁਰੂ ਦਾ ਨਾਮ, ਉਹਨੂੰ ਆਪਣੇ ਮਨ ਵਿੱਚ ਵਸਾਇਆ ਨਹੀਂ, ਤੇ ਮਾਇਕੀ ਕਾਰ ਵਿਹਾਰ ਕਰਦਿਆਂ ਸਾਰਾ ਆਪਣਾ ਜਨਮ ਨਿਸਫਲ ਗਵਾ ਲਿਆ।
ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਨਾਮ ਹੈ ਉਹਨਾਂ ਨੂੰ ਹੀ ਮਿਲਿਆ ਹੈ, ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਤੁਰਦਰਗਾਹ ਤੋਂ ਚੰਗਾ ਭਾਗ ਲਿਖ ਦਿੱਤਾ ਸੀ, ਉਹਨਾਂ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਇਆ ਹੈ।
ਮਹੱਲਾ ਤੀਜਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਈ ਤੁਸੀਂ ਇਹ ਦੱਸੋ, ਜਿਹੜਾ ਅਸਲੀ ਨਾਮ ਹੈ ਕਿੱਥੇ ਤੇ ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ? ਲਓ ਹੁਣ ਸਤਿਗੁਰੂ ਇਹਦੇ ਬਾਰੇ ਅਗਲੇ ਸ਼ਲੋਕ ਵਿੱਚ ਚਾਨਣਾ ਪਾਉਂਦੇ ਹਨ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਗੁਰਮੁਖੋਏ ਇੱਕ ਨਾਮ ਤੇ ਉਹ ਹੈ ਜਿਹੜਾ ਸਾਨੂੰ ਗੁਰੂ ਤੋਂ ਮਿਲਦਾ। ਦੂਸਰਾ ਨਾਮ ਉਹ ਹੈ ਇੱਕ ਸਾਡੇ ਅੰਦਰ ਵੀ ਵਾਹਿਗੁਰੂ ਨੇ ਰੱਖਿਆ ਹੋਇਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਡੇ ਘਰ ਹਿਰਦੇ ਵਿੱਚ ਹੀ ਉਹ ਨਾਮ ਅੰਮ੍ਰਿਤ ਦਾ ਸਰੋਵਰ ਲਵਾ ਲਾਵ ਭਰਿਆ ਹੋਇਆ ਹੈ। ਮਨਮੁਖਾਂ ਸਾਧਨਾ ਪਾਇਆ, ਜਿਹੜੇ ਮਨਮੁਖ ਨੇ ਉਹਨਾਂ ਦੀ ਸੁਰਤ ਬਾਹਜ ਮੁਖ ਰਹਿੰਦੀ ਹੈ, ਉਹ ਬਾਹਰ ਪਦਾਰਥਾਂ ਵਿੱਚੋਂ ਨਸ਼ਿਆਂ ਵਿਸ਼ਿਆਂ ਦੇ ਵਿੱਚੋਂ ਸੁਖ ਪਾਲਦੇ ਨੇ, ਇਸ ਲਈ ਉਹਨਾਂ ਨੂੰ ਉਸ ਨਾਮ ਦਾ ਉਸ ਅੰਮ੍ਰਿਤ ਦਾ ਸਵਾਦ ਨਹੀਂ ਪ੍ਰਾਪਤ ਹੋ ਸਕਿਆ।
ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਪਰਮ ਭੁਲਾਇਆ।
ਲਓ ਸਤਿਗੁਰੂ ਉਦਾਹਰਣ ਦਿੰਦੇ ਹਨ, ਜਿਵੇਂ ਇੱਕ ਹੀਰਾ ਹਰਨ ਹੁੰਦਾ, ਉਹਦੀ ਕਾਲੀ ਪਿੱਠ ਹੁੰਦੀ। ਹੇਮਕੁੰਡ ਸਾਹਿਬ ਤੇ ਇੱਧਰ ਕਸ਼ਮੀਰ ਦੇ ਇਲਾਕੇ ਵਿੱਚ ਉਹ ਹਰਨ ਦੇਖਣ ਨੂੰ ਮਿਲਦੇ ਨੇ। ਉਹਨਾਂ ਦੀ ਨਾਭੀ ਵਿੱਚ ਕਸਤੂਰੀ ਦਾ ਨਾਪਾ ਹੁੰਦਾ ਤੇ ਕਸਤੂਰੀ ਵਿੱਚ ਬੜੀ ਸੁੰਦਰ ਮਹਿਕ ਵੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਜਿਉਂ ਕਸਤੂਰੀ ਮਿਰਗ ਨਾ ਜਾਣੈ, ਜਿਵੇਂ ਹਰਨ ਦੀ ਆਪਣੀ ਹੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਪਰ ਉਹ ਉਸ ਨੂੰ ਜਾਣਦਾ ਨਹੀਂ। ਭਰਮ ਦਾ ਭਰਮ ਭੁਲਾਇਆ, ਵੀ ਉਹ ਭਰਮ ਦਾ ਰਹਿੰਦਾ ਹੈ ਕਿਉਂਕਿ ਉਸ ਨੂੰ ਭਰਮ ਨੇ ਭੁਲਾ ਦਿੱਤਾ। ਉਹ ਭਰਮ ਨੇ ਭੁਲਾਇਆ ਹੋਣ ਕਰਕੇ ਤੇ ਜਿਹੜਾ ਹਰਨ ਹੈ ਕਸਤੂਰੀ ਨੂੰ ਬਾਹਰ ਹੀ ਭਾਲਦਾ ਫਿਰਦਾ ਤੇ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਕਸਤੂਰੀ ਹੈ ਕਿੱਥੇ। ਜਿਵੇਂ ਕਿ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ, ਕਸਤੂਰੀ ਕੈ ਭੁਲੜੇ ਗੰਦੇ ਡੁੰਮ ਪਈ ਆਸ, ਕਸਤੂਰੀ ਦੇ ਭੁਲੇਖੇ ਹਰਨ ਗੰਦੇ ਡੁੰਮਾਂ ਦੇ ਵਿੱਚ, ਪਾਣੀ ਦੇ ਛੁੰਭਾਂ ਦੇ ਵਿੱਚ ਘਬਰਾ ਕੇ ਛਾਲ ਮਾਰ ਦਿੰਦਾ, ਆਪਣੀ ਜਾਨ ਗੁਆ ਲੈਂਦਾ। ਤੇ ਕਈ ਵਾਰ ਅਜਿਹਾ ਵੀ ਹੁੰਦਾ, ਪ੍ਰਮ ਪੂਲਾ ਮਿਰਗ ਸਿੰਗਾਰੇ, ਭਰਮ ਦੇ ਵਿੱਚ ਭੁੱਲਿਆ ਹਰਨ ਝਾੜੀਆਂ ਵਿੱਚ ਜਾ ਕੇ ਸਿੰਘ ਫਸਾਉਂਦਾ, ਉਥੋਂ ਕਸਤੂਰੀ ਲੱਭਦਾ। ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੈ, ਇਹ ਭਾਲਦਾ ਤੇ ਸੁਖੀ ਹੈ ਬਈ ਮੈਨੂੰ ਸੁਖ ਮਿਲੇ, ਪਰ ਇਹ ਸੁਖ ਪ੍ਰਾਪਤੀ ਵਾਸਤੇ ਕਦੇ ਤਾਂ ਗੰਦੇ ਡੁੰਮ ਸ਼ਰਾਬ ਕਬਾਬ ਦੇ ਪਿਆਲੇ ਉਹਨਾਂ ਵਿੱਚ ਜਾ ਕੇ ਡੁੱਬ ਜਾਂਦਾ, ਤੇ ਕਦੇ ਪ੍ਰਮ ਪੂਲਾ ਮਿਰਗ ਸੰਗਾਰੇ, ਜਿਹੜੇ ਪਰਾਏ ਘਰ ਨੇ ਤੇ ਪਰਾਈਆਂ ਇਸਤਰੀਆਂ ਨੇ ਉਹਨਾਂ ਦੇ ਵਿੱਚ ਜਾ ਕੇ ਸਿੰਘ ਪਸਾ ਲੈਂਦਾ। ਇਸ ਤਰ੍ਹਾਂ ਦੀ ਇਹਦੀ ਹਾਲਤ ਬਣੀ ਹੋਈ ਹੈ। ਜਿਵੇਂ ਹੀਰਾ ਹਰਨ ਇਹ ਗੱਲ ਨਹੀਂ ਜਾਣਦਾ ਕਸਤੂਰੀ ਮੇਰੇ ਅੰਦਰ ਹੈ, ਤੇ ਉਹ ਭਰਮ ਨੇ ਭੁਲਾਇਆ ਹੋਣ ਕਰਕੇ ਉਹ ਬਾਹਰ ਹੀ ਭਾਲਦਾ ਫਿਰਦਾ ਹੈ।
ਅੰਮ੍ਰਿਤ ਤਜ ਬਿਕ ਸੰਗ੍ਰਹਿ ਹੈ ਕਰਤੈ ਆਪ ਖੁਆਇਆ।
ਲੋ ਜਿਹੜਾ ਮਨਮੁਖ ਹੈ ਉਹ ਅੰਮ੍ਰਿਤ ਨਾਮ ਨੂੰ ਛੱਡ ਕੇ ਜ਼ਹਿਰ ਹੀ ਇਕੱਠੀ ਕਰਦਾ। ਉਹ ਜ਼ਹਿਰ ਕਿਹੜੀ ਹੈ? ਆ ਜਿੰਨੇ ਵੀ ਨਸ਼ੇ ਵਿਸ਼ੇ ਭੋਗਦੇ ਨੇ ਸਾਡੇ ਸਰੀਰ ਵਿੱਚ ਜ਼ਹਿਰ ਹੀ ਜਾਂਦੀ ਹੈ ਨਾ। ਹੁਣ ਤੁਸੀਂ ਡਾਕਟਰਾਂ ਨੂੰ ਪੁੱਛ ਕੇ ਦੇਖੋ, ਆ ਜਿਹੜੇ ਤੰਬਾਕੂ ਵਰਤਦੇ ਨੇ, ਸ਼ਰਾਬ ਪੀਂਦੇ ਨੇ, ਕੋਈ ਹੋਰ ਨਸ਼ੀਲੀਆਂ ਚੀਜ਼ਾਂ ਵਰਤਦੇ ਨੇ, ਸਾਡੀ ਸਿਹਤ ਲਈ ਹਾਨੀਕਾਰਕ ਨੇ, ਜ਼ਹਿਰ ਨੇ। ਇਸੇ ਲਈ ਹੁਣ ਤੇ ਇਹ ਵੀ ਲਿਖਿਆ ਜਾਂਦਾ ਹੈ ਵੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਪਰ ਉਸਨੂੰ ਪੜਦਾ ਕੋਈ ਨਹੀਂ। ਪੀਣ ਵਾਲੇ ਪੀਂਦੇ ਹੀ ਰਹਿੰਦੇ ਨੇ, ਹਟਦੇ ਨਹੀਂ, ਭਾਵੇਂ ਉਹਨਾਂ ਦੀ ਜਾਨ ਵੀ ਚਲੀ ਜਾਵੇ, ਬਿਮਾਰੀਆਂ ਵੀ ਲੱਗ ਜਾਂਦੀਆਂ ਨੇ, ਪਰ ਉਹ ਨਹੀਂ ਹਟਦੇ। ਅੰਮ੍ਰਿਤ ਤਾਜ ਬਿਕ ਸੰਗ੍ਰਹਿ, ਉਹ ਅੰਮ੍ਰਿਤ ਛੱਡ ਕੇ ਤੇ ਉਹ ਹਮੇਸ਼ਾ ਜ਼ਹਿਰ ਇਕੱਠੀ ਕਰਦੇ ਨੇ। ਐਸਾ ਕਿਉਂ ਹੋ ਰਿਹਾ ਹੈ? ਕਰਤਾ ਆਪ ਖੁਆਇਆ, ਉਸ ਕਰਤਾ ਪੁਰਖ ਵਾਹਿਗੁਰੂ ਨੇ ਆਪ ਹੀ ਉਹਨਾਂ ਨੂੰ ਭੁਲਾ ਦਿੱਤਾ, ਉਹਨਾਂ ਨੂੰ ਕੁਰਾਹੇ ਪਾ ਦਿੱਤਾ, ਇਸੇ ਲਈ ਉਹ ਅੰਮ੍ਰਿਤ ਛੱਡ ਕੇ ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ।
ਗੁਰਮੁਖ ਵੇਲੇ ਸੋਜੀ ਪਈ ਤਿਨਾਂ ਅੰਦਰ ਬ੍ਰਹਮ ਦਿਖਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿਸੇ ਵਿਰਲੇ ਗੁਰਮੁਖ ਪਿਆਰੇ ਨੂੰ ਇਸ ਗੱਲ ਦੀ ਸਮਝ ਪਈ ਹੈ ਵੀ ਅੰਦਰ ਕੋਈ ਅੰਮ੍ਰਿਤ ਹੈ, ਅੰਮ੍ਰਿਤ ਤੋਂ ਇਲਾਵਾ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਵੀ ਵਸ ਰਿਹਾ ਹੈ। ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਨਾਸੀ। ਇਸ ਦੇਹ ਦੇ ਅੰਦਰ ਸਭ ਕੁਛ ਹੈ। ਸਤਿਗੁਰੂ ਦੇ ਬਚਨ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਲਓ ਵਿਰਲੇ ਗੁਰਮੁਖ ਨੂੰ ਇਸ ਗੱਲ ਦੀ ਸਮਝ ਪਈ ਹੈ ਤੇ ਜਿਨ੍ਹਾਂ ਨੂੰ ਸਮਝ ਪੈ ਗਈ ਤਿਨ੍ਹਾਂ ਅੰਦਰ ਬ੍ਰਹਮ ਦਿਖਾਇਆ, ਫਿਰ ਉਹਨਾਂ ਨੂੰ ਸਤਿਗੁਰੂ ਨੇ ਅੰਦਰ ਹੀ ਉਹ ਬ੍ਰਹਮ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ।
ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ।
ਲੋਕ ਕਹਿੰਦੇ ਨੇ ਜਿਸਨੇ ਵਾਹਿਗੁਰੂ ਦਾ ਨਾਮ ਜਪਿਆ ਉਸਦਾ ਤਨ ਵੀ ਤੇ ਮਨ ਵੀ ਠੰਡਾ ਠਾਰ ਹੋ ਗਿਆ ਤੇ ਰਸਨਾ ਹਰ ਸਾਧ ਆਇਆ ਤੇ ਰਸਨਾ ਤੋਂ ਵੀ ਨਾਮ ਜਪ ਕੇ ਉਹਨੂੰ ਵਾਹਿਗੁਰੂ ਦੇ ਨਾਮ ਦਾ ਸਵਾਦ ਆ ਗਿਆ। ਕਿਉਂਕਿ ਰਸਨਾ ਤੋਂ ਵੀ ਜਦੋਂ ਕੋਈ ਗੁਰਮੁਖ ਪਿਆਰਾ ਨਾਮ ਜਪਦਾ ਹੈ ਤੇ ਉਹਨੂੰ ਵੀ ਰਸ ਆਉਂਦਾ, ਪਰ ਪਹਿਲਾਂ ਪਹਿਲਾਂ ਘੱਟ, ਫਿਰ ਜਦੋਂ ਜ਼ਿਆਦਾ ਅਭਿਆਸ ਹੋਵੇ, ਜ਼ਿਆਦਾ ਪ੍ਰੇਮ ਲੱਗ ਜਾਵੇ, ਫਿਰ ਉਹ ਵਧੇਰੇ ਰਸ ਅੱਗੇ ਪੈਦਾ ਹੁੰਦਾ ਹੈ।
ਸਬਦੇ ਹੀ ਨਾ ਉਪਜੈ, ਸਬਦੇ ਮੇਲ ਮਿਲਾਇਆ।
ਲੋ ਹਜ਼ੂਰ ਕਹਿੰਦੇ ਨੇ, ਉਹ ਜਿਹੜਾ ਨਾਮ ਦਾ ਸੋਮਾ ਸਾਡੇ ਅੰਦਰ ਹੈ ਨਾ, ਸ਼ਬਦੇ ਹੀ ਨਾ ਉਪਜੈ, ਉਹ ਗੁਰੂ ਸ਼ਬਦ ਦੀ ਕਮਾਈ ਕਰਕੇ ਹੀ ਉਹ ਅੰਦਰੋਂ ਨਾਮ ਦਾ ਸੋਮਾ ਪ੍ਰਗਟ ਹੁੰਦਾ। ਸ਼ਬਦੇ ਮੇਲ ਮਿਲਾਇਆ ਤੇ ਗੁਰੂ ਸ਼ਬਦ ਰਾਹੀਂ ਹੀ ਜੋ ਨਾਮ ਦੀ ਕਮਾਈ ਕਰਦਾ ਹੈ, ਉਹਨੂੰ ਵਾਹਿਗੁਰੂ ਨੇ ਆਪਣੇ ਮੇਲ ਵਿੱਚ ਮਿਲਾਇਆ ਹੈ।
ਬਿਨ ਸ਼ਬਦੈ ਸਭ ਜਗ ਬੋਰਾਨਾ, ਬਿਰਥਾ ਜਨਮ ਗਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨਾਂ ਗੁਰੂ ਸ਼ਬਦ ਤੋਂ ਸਾਰਾ ਸੰਸਾਰ ਪਾਗਲ ਹੋਇਆ ਫਿਰ ਰਿਹਾ। ਜੇ ਹੁਣ ਨਿਗਾਹ ਮਾਰ ਕੇ ਦੇਖੀਏ, ਸਾਰਾ ਸੰਸਾਰ ਦਿਨ ਰਾਤ ਦੌੜਿਆ ਫਿਰਦਾ, ਪਾਗਲਾਂ ਦੀ ਤਰ੍ਹਾਂ ਹੀ ਇਹ ਦੌੜਿਆ ਫਿਰਦਾ। ਬਿਰਥਾ ਜਨਮ ਗਵਾਇਆ ਤੇ ਆਪਣੇ ਹੀਰੇ ਵਰਗੇ ਅਮੋਲਕ ਜਨਮ ਨੂੰ ਵਿਅਰਥ ਇਸ ਨੇ ਗਵਾ ਲਿਆ।
ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅੰਮ੍ਰਿਤ ਤਾਂ ਇੱਕੋ ਇੱਕ ਸ਼ਬਦ ਵਾਹਿਗੁਰੂ ਦਾ ਨਾਮ ਹੀ ਹੈ, ਨਾਨਕ ਗੁਰਮੁਖ ਪਾਇਆ ਤੇ ਪ੍ਰਾਪਤ ਕਿਵੇਂ ਹੁੰਦਾ? ਹਜ਼ੂਰ ਕਹਿੰਦੇ, ਗੁਰੂ ਦੀ ਕਿਰਪਾ ਨਾਲ ਅਸੀਂ ਉਸ ਨੂੰ ਪ੍ਰਾਪਤ ਕੀਤਾ ਹੈ।
ਪੌੜੀ ਸੋਰ ਪੁਰਖ ਅਗਮ ਹੈ, ਕਹੋ ਕਿਦ ਬਿਦ ਪਾਈ ਹੈ।
ਪੌੜੀ ਵਿਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਕੁਝ ਪ੍ਰਸ਼ਨ ਨੇ, ਫਿਰ ਇਹਨਾਂ ਦਾ ਉੱਤਰ ਆਵੇਗਾ। ਸੋ ਹਰ ਪੁਰਖ ਅਗਮ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੀ ਗਮਤਾ ਤੋਂ, ਸਾਡੇ ਮਨ ਦੀ ਸਮਝ ਤੋਂ ਪਰੇ ਹੈ। ਕਹੋ ਕਿਤ ਬਿਦ ਪਾਈਐ, ਦੱਸੋ ਮਹਾਰਾਜ ਉਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ?
ਇਸ ਰੂਪ ਨਰੇਕ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈ ਹੈ।
ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਆਕਾਰ ਨਹੀਂ ਹੈ, ਕੋਈ ਮਸ਼ਕਸ਼ ਆਦਿਕ ਰੇਖਾ ਚਿੰਨ ਵੀ ਨਹੀਂ ਹੈ, ਉਹ ਅਦ੍ਰਿਸ਼ਟ ਹੈ, ਇਨ੍ਹਾਂ ਅੱਖਾਂ ਨਾਲ ਨਹੀਂ ਕਿਸੇ ਨੂੰ ਦਿਸਦਾ। ਕਹੋ ਜਨ ਕਿਉਂ ਧਿਆਈਐ, ਦੱਸੋ ਮਹਾਂਪੁਰਖ ਉਹਨੂੰ ਕਿਵੇਂ ਧਿਆਈਏ, ਕਿਵੇਂ ਉਹਦਾ ਧਿਆਨ ਕਰੀਏ, ਜਿਹਦਾ ਕੋਈ ਰੰਗ ਰੂਪ ਹੀ ਨਹੀਂ ਹੈ, ਜਿਹੜਾ ਇਨ੍ਹਾਂ ਅੱਖਾਂ ਦੇ ਨਾਲ ਦਿਸਦਾ ਵੀ ਨਹੀਂ, ਦੱਸੋ ਉਸਦਾ ਕਿਵੇਂ ਧਿਆਨ ਕਰੀਏ।
ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਐ।
ਉਹ ਅਕਾਲ ਪੁਰਖ ਵਾਹਿਗੁਰੂ ਨਿਰਾਕਾਰ ਸਰੂਪ ਹੈ, ਨਿਰੰਜਨ ਸ਼ੁੱਧ ਸਰੂਪ ਹੈ, ਹਰ ਹਰੇ ਪਰੇ ਕਰਨ ਵਾਲੇ ਸਾਰੇ ਜੀਵਾਂ ਨੂੰ, ਮਨ ਦੀ ਗਮਤਾ ਤੋਂ ਪਰੇ ਅਗਮ ਹੈ, ਕਿਆ ਕਹਿ ਗੁਣ ਗਾਈਐ, ਉਹਨੂੰ ਕੀ ਆਖ ਕੇ, ਕਿਹੜੇ ਸ਼ਬਦ, ਕਿਹੜੇ ਅੱਖਰ ਤੇ ਕਿਹੜੀ ਉਦਾਹਰਣ ਦੇ ਕੇ ਤੇ ਕਿਹੜੀ ਉਪਮਾ ਦੇ ਕੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਈਏ, ਜਦੋਂ ਕਿ ਉਸ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ।
ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਐ।
ਲੋ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਸਤਿਗੁਰੂ ਅੱਗੇ ਦੋ ਪੰਕਤੀਆਂ ਵਿਚ ਹੀ ਦਿੰਦੇ ਨੇ, ਜਿਸ ਨੂੰ ਵਾਹਿਗੁਰੂ ਆਪ ਹੀ ਇਸ ਗੱਲ ਨੂੰ ਸਮਝਾ ਦੇਵੇ, ਇਸ ਰਾਜ ਨੂੰ, ਇਸ ਭੇਤ ਨੂੰ ਸਮਝਾ ਦੇਵੇ, ਸੋ ਹਰ ਮਾਰਗ ਪਾਈਐ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਦੇ ਉੱਤੇ ਚੱਲ ਪੈਂਦਾ ਹੈ। ਭਾਵ ਜਿਸ ਨੂੰ ਵਾਹਿਗੁਰੂ ਆਪ ਹੀ ਇਹ ਗੁੱਝਾ ਰਾਜ ਸਮਝਾਵੇ ਤੇ ਫਿਰ ਉਹੀ ਸਮਝ ਸਕਦਾ ਹੈ, ਤੇ ਫਿਰ ਵਾਹਿਗੁਰੂ ਉਸਨੂੰ ਆਪਣੇ ਭਾਵ ਭਗਤੀ ਦੇ ਮਾਰਗ ਤੇ ਤੋਰਦਾ, ਭਾਵ ਭਗਤੀ ਦੇ ਮਾਰਗ ਤੇ ਚੱਲ ਕੇ ਤੇ ਫਿਰ ਉਹ ਸਾਰੀਆਂ ਗੱਲਾਂ ਦਾ ਭੇਤ ਲੱਭ ਲੈਂਦਾ ਹੈ।
ਗੁਰਪੁਰੈ ਵੇਖਾ ਲਿਆ, ਗੁਰ ਸੇਵਾ ਪਾਈਐ।
ਕਹੋ ਕਿਤ ਬਿਦ ਪਾਈਐ ਦਾ ਜਵਾਬ ਦਿੱਤਾ ਹੈ, ਗੁਰਪੁਰੈ ਵੇਖਾ ਲਿਆ। ਪਹਿਲਾਂ ਆਖਿਆ ਸੀ ਨਾ ਵੀ ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈਐ, ਜਿਹੜਾ ਦਿਸਦਾ ਹੀ ਨਹੀਂ ਉਹਨੂੰ ਕਿਵੇਂ ਵੇਖਿਆ ਜਾਵੇ? ਤਾਂ ਹਜ਼ੂਰ ਕਹਿੰਦੇ ਗੁਰਪੁਰੈ ਵੇਖਾ ਲਿਆ, ਪੂਰੇ ਗੁਰੂ ਨੇ ਕਿਰਪਾ ਕੀਤੀ, ਸਾਨੂੰ ਉਸਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਵਾ ਦਿੱਤੇ ਤੇ ਨਾਲ ਸਾਨੂੰ ਇਹ ਵੀ ਦੱਸ ਦਿੱਤਾ ਗੁਰ ਸੇਵਾ ਪਾਈਐ। ਕਹੋ ਕਿਤਬਤ ਪਾਈਐ ਦਾ ਜਵਾਬ ਆ ਗਿਆ, ਗੁਰ ਸੇਵਾ ਪਾਈਐ, ਵੀ ਗੁਰੂ ਦੀ ਸੇਵਾ ਕਰੋ, ਗੁਰੂ ਦੀ ਸੇਵਾ ਕਰਕੇ ਪਰਮੇਸ਼ਰ ਮਿਲਦਾ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਨਿਸ਼ਕਾਮ ਸੇਵਾ ਕਰੋ ਗੁਰੂ ਦੀ, ਫਿਰ ਪਰਮੇਸ਼ਰ ਮਿਲ ਜਾਂਦਾ ਹੈ।
ਸਲੋਕ ਮਹੱਲਾ ਤੀਜਾ, ਜੋ ਤਨ ਕੋਲੂ ਪੀੜੀਐ, ਰਤ ਨ ਪੋਰੀ ਦੇਹ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਵਾਹਿਗੁਰੂ ਦੇ ਨਾਲ ਸਾਡਾ ਕਿੰਨਾ ਪਿਆਰ ਹੋਣਾ ਚਾਹੀਦਾ, ਇਹਦੇ ਉੱਤੇ ਉਦਾਹਰਣ ਦਿੰਦੇ ਹਨ। ਜਿਉਂ ਤਨ ਕੋਲੂ ਪੀੜੀਆ, ਜਿਵੇਂ ਕੋਈ ਤੇਲੀ ਤਿਲਾਂ ਨੂੰ ਕੋਲੂ ਦੇ ਵਿੱਚ ਪੀੜ ਦੇ, ਤੇ ਉਸ ਤਰ੍ਹਾਂ ਜੇ ਕੋਈ ਸਾਡੇ ਸਰੀਰ ਨੂੰ ਵੀ ਕੋਲੂ ਵਿੱਚ ਪੀੜ ਦੇਵੇ। ਰਤਨਾ ਪੋਰੀ ਦੇਹ ਤੇ ਰਤਾ ਭਰਵੀ, ਭੋਰੀ ਦਾ ਅਰਥ ਹੈ ਵੀ ਰਤਾ ਭਰਵੀ, ਰਤ ਦਾ ਅਰਥ ਹੈ ਲਹੂ, ਖੂਨ, ਵੀ ਜੇ ਸਾਡੇ ਕੋਈ ਸਰੀਰ ਨੂੰ ਕੋਲੂ ਦੇ ਵਿੱਚ ਵੀ ਪੀੜ ਦੇਵੇ ਤੇ ਸਾਡਾ ਸਰੀਰ ਇੱਕ ਰੱਤੀ ਭਰ ਵੀ ਖੂਨ ਨਹੀਂ ਦੇਵੇਗਾ, ਭਾਵ ਸਾਡੇ ਸਰੀਰ ਵਿੱਚੋਂ ਲਹੂ ਨਾ ਨਿਕਲੇ, ਤੇ ਜਿੰਨਾ ਵੀ ਵੱਡਾ ਕਸ਼ਟ ਹੋਵੇ ਤੇ ਜਿੰਨੀ ਵੱਡੀ ਵੀ ਸਜ਼ਾ ਹੋਵੇ, ਅਸੀਂ ਖਿੜੇ ਮੱਥੇ ਸਹਾਰਨ ਲਈ ਤਿਆਰ ਹਾਂ।
ਜਿਉ ਵੰਜੈ ਚੋਖਨੀਐ ਸੱਚੇ ਸੰਦੜੈ ਨੇਹੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਸੰਦੜੈ ਨੇਹੇ, ਉਸ ਵਾਹਿਗੁਰੂ ਦੇ ਸੱਚੇ ਪ੍ਰੇਮ ਤੋਂ ਅਸੀਂ ਜਿਉ ਮੰਨੈ ਚੌਖਨੀਐ, ਆਪਣੀ ਜਿੰਦ ਜਾਨ ਨੂੰ ਤੇ ਅਸੀਂ ਚਾਰ ਚਾਰ ਟੁਕੜੇ ਕਰਕੇ, ਟੋਟੇ ਟੋਟੇ ਕਰਕੇ ਤੇ ਅਸੀਂ ਉਸ ਤੋਂ ਕੁਰਬਾਨ ਕਰ ਦਈਏ। ਉਸ ਵਾਹਿਗੁਰੂ ਦੇ ਸੱਚੇ ਪ੍ਰੇਮ ਤੋਂ ਅਸੀਂ ਆਪਣੀ ਜਿੰਦ ਜਾਨ ਨੂੰ ਤੇ ਆਪਣੇ ਸਰੀਰ ਨੂੰ ਟੋਟੇ ਟੋਟੇ ਕਰਕੇ ਕੁਰਬਾਨ ਕਰ ਦਈਏ, ਤੇ ਜੇ ਸਾਡੇ ਸਰੀਰ ਨੂੰ ਕੋਈ ਕੋਲੂ ਵਿੱਚ ਵੀ ਪੀੜੇ ਤਾਂ ਵੀ ਭੋਰਾ ਵੀ ਲਹੂ ਨਾ ਨਿਕਲੇ, ਅਸੀਂ ਸੀ ਨਾ ਆਖੀਏ, ਤੇ ਉਹ ਸੱਚੇ ਪਿਆਰ ਤੋਂ ਅਸੀਂ ਆਪਣੇ ਜੀਵ ਨੂੰ ਵੀ ਪੁਰਜਾ ਪੁਰਜਾ ਟੋਟੇ ਟੋਟੇ ਕਰਕੇ ਕੁਰਬਾਨ ਕਰ ਦਈਏ।
ਨਾਨਕ ਮੇਲ ਨਾ ਚੁੱਕਈ ਰਾਤੀ ਅਤੈ ਦੇਹੇ।
ਪਰ ਸਾਡੀ ਇੱਕੋ ਹੀ ਡਿਮਾਂਡ ਹੈ, ਇੱਕੋ ਹੀ ਸਾਡੀ ਮੰਗ ਹੈ ਵੀ ਸਾਡਾ ਵਾਹਿਗੁਰੂ ਦੇ ਨਾਲੋਂ ਕਦੇ ਮੇਲ ਨਾ ਚੁੱਕਿਆ ਜਾਵੇ, ਸਾਡਾ ਮੇਲ ਨਾ ਟੁੱਟੇ। ਰਾਤੀ ਅਤੈ ਦੇਹੇ ਤੇ ਹਰ ਰਾਤ ਤੇ ਹਰ ਦਿਨ ਉਸ ਵਾਹਿਗੁਰੂ ਦੇ ਨਾਲ ਸਾਡਾ ਮੇਲ ਬਣਿਆ ਰਵੇ, ਦਿਨ ਤੇ ਰਾਤ ਚੌਵੀ ਘੰਟੇ ਅੱਠੇ ਪਹਿਰੀ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਹਮੇਸ਼ਾ ਲਈ ਲਵਲੀਨ ਹੋਏ ਰਹੀਏ, ਤੇ ਬਸ ਆਹ ਸਾਡੀ ਇੱਛਾ ਹੈ, ਵਾਹਿਗੁਰੂ ਦਾ ਮੇਲ ਨਾ ਖਤਮ ਹੋਵੇ, ਉਸ ਵਾਹਿਗੁਰੂ ਨਾਲੋਂ ਪ੍ਰੇਮ ਨਾ ਟੁੱਟੇ, ਦਿਨ ਰਾਤ ਉਸਦੇ ਨਾਲ ਜੁੜੇ ਹੀ ਰਹੀਏ।
ਮਹੱਲਾ ਤੀਜਾ ਸੱਜਣ ਮੈਡਾ ਰੰਗਲਾ ਰੰਗ ਲਾਏ ਮਨ ਲੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਵਾਹਿਗੁਰੂ ਦੇ ਰੰਗ ਦੀ ਮਹਿਮਾ ਲੱਗੀ ਨਹੀਂ ਕਰਨ। ਸੱਜਣ ਮੈਂਡਾ ਰੰਗਲਾ, ਗੁਰਮੁਖੋ ਮੇਰਾ ਸੱਜਣ ਵਾਹਿਗੁਰੂ ਪਰਮੇਸ਼ਰ ਬਹੁਤ ਰੰਗਲਾ ਹੈ, ਬੜਾ ਮੌਜੀ ਹੈ, ਬੜਾ ਕੌਤਕੀ ਹੈ, ਬੜਾ ਆਨੰਦਮਈ ਹੈ। ਰੰਗ ਲਾਏ ਮਨ ਲੇ, ਉਹ ਆਪਣਾ ਰੰਗ ਲਾ ਕੇ, ਪ੍ਰੇਮ ਲਾ ਕੇ ਤੇ ਫਿਰ ਮਨ ਲੈ ਲੈਂਦੇ। ਜਿਹਨੂੰ ਪ੍ਰੇਮ ਲਾ ਦੇਵੇ ਉਹ ਫਿਰ ਉਹ ਆਪਣਾ ਮਨ ਵਾਹਿਗੁਰੂ ਨੂੰ ਦੇ ਦਿੰਦਾ ਹੈ।
ਜੋ ਮਜੀਠੈ ਕੱਪੜੇ ਰੰਗੇ ਪੀ ਪਾਹੇ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਕੋਈ ਆਦਮੀ ਆਪਣੇ ਕੱਪੜੇ ਰੰਗਣ ਵਾਸਤੇ ਲਲਾਰੀ ਨੂੰ ਦਿੰਦਾ। ਜੇ ਕੋਈ ਆਖੇ ਮੈਂ ਲਲਾਰੀ ਨੂੰ ਕੱਪੜਾ ਤੇ ਦੇਣਾ ਨੀ, ਉਂਝੀ ਰੰਗ ਚੜਾ ਦੇਵੇ, ਫਿਰ ਕਿਵੇਂ ਰੰਗ ਚੜੇਗਾ, ਨਹੀਂ ਚੜ ਸਕਦਾ। ਜਿਵੇਂ ਕੋਈ ਲਲਾਰੀ ਕੱਪੜੇ ਨੂੰ ਮਜੀਠ ਦਾ ਰੰਗ ਚੜਾਉਣ ਤੋਂ ਪਹਿਲਾਂ ਰੰਗੇ ਪੀ ਪਾਹੇ, ਪਹਿਲਾਂ ਉਸਨੂੰ ਪਾ ਦਿੰਦੇ ਤੇ ਕੱਪੜੇ ਨੂੰ ਪਾ ਦੇ ਕੇ ਤੇ ਫਿਰ ਉਹਨੂੰ ਮਜੀਠ ਦੇ ਰੰਗ ਵਿੱਚ ਰੰਗਦਾ ਹੈ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਹਿਲਾਂ ਵੈਰਾਗ ਦੀ ਪਾ ਦੇ ਕੇ ਤੇ ਫਿਰ ਆਪਣੇ ਨਾਮ ਦੇ, ਭਗਤੀ ਦੇ, ਪ੍ਰੇਮ ਦੇ ਰੰਗ ਦੇ ਵਿੱਚ ਜਗਿਆਸੂ ਦੇ ਮਨ ਬੁੱਧੀ ਕੱਪੜੇ ਨੂੰ ਰੰਗ ਦਿੰਦਾ ਹੈ।
ਨਾਨਕ ਰੰਗ ਨਾ ਉਤਰੈ ਬਿਆ ਨਾ ਲੱਗੈ ਕਿਹੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਐਸਾ ਰੰਗ ਚੜ ਜਾਂਦਾ ਹੈ ਜਿਹੜਾ ਕਦੀ ਉਤਰਦਾ ਹੀ ਨਹੀਂ। ਕਾਇਆ ਕਾਪਰ ਚੀਰ ਵੋ ਫਾਰੇ ਹਾ ਰੰਗ ਨਾ ਲਹਿ ਸੁਭਾਗਾ। ਤੇ ਫਿਰ ਦੂਸਰੀ ਗੱਲ ਇਹ ਵੀ ਹੈ, ਜਿਹਨੂੰ ਇੱਕ ਵਾਰੀ ਵਾਹਿਗੁਰੂ ਦੇ ਨਾਮ ਦਾ, ਭਗਤੀ ਦਾ ਰੰਗ ਚੜ ਜਾਵੇ, ਵਿਆਹ ਨਾ ਲੱਗਿਆ ਕਿ ਫਿਰ ਉਹਨੂੰ ਹੋਰ ਕੋਈ ਦੂਸਰਾ ਰੰਗ ਵੀ ਨਹੀਂ ਚੜ ਸਕਦਾ, ਨਾ ਤੇ ਉਹ ਰੰਗ ਕਦੀ ਉਤਰਦਾ ਹੈ, ਜੇ ਹੁਣ ਉਤਰੇ ਤਾਂ ਹੀ ਹੋਰ ਚੜ ਸਕਦਾ। ਇਸੇ ਲਈ ਜਿਹਨੂੰ ਨਾਮ ਦਾ, ਭਗਤੀ ਦਾ ਰੰਗ ਚੜ ਜਾਵੇ ਤੇ ਉਹ ਕਦੇ ਉਤਰਦਾ ਨਹੀਂ ਹੈ, ਤੇ ਨਾ ਹੀ ਕੋਈ ਉਸਨੂੰ ਹੋਰ ਮਾਇਆ ਦਾ, ਕੋਈ ਹੋਰ ਕਿਸੇ ਕਿਸਮ ਦਾ ਰੰਗ ਚੜ ਹੀ ਸਕਦਾ ਹੈ।
ਪੌੜੀ ਹਰ ਆਪ ਵਰਤੈ ਆਪ, ਹਰ ਆਪ ਬੁਲਾਏਂਦਾ।
ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਤੇ ਵਡਿਆਈ ਕਰ ਰਹੇ ਹਨ। ਹਰ ਆਪ ਵਰਤੈ ਆਪ, ਉਹ ਅਕਾਲ ਪੁਰਖ ਵਾਹਿਗੁਰੂ ਆਪ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਕਿਵੇਂ? ਆਪ ਉਹ ਵਾਹਿਗੁਰੂ ਆਪ ਰੂਪ ਹੋ ਕੇ ਆਤਮਾ ਰੂਪ ਹੋ ਕੇ ਆਪ ਸਾਰਿਆਂ ਵਿੱਚ ਵਰਤ ਰਿਹਾ ਹੈ, ਹਰ ਆਪ ਬੁਲਾਏਂਦਾ ਤੇ ਵਾਹਿਗੁਰੂ ਆਪ ਹੀ ਭਾਈ ਆਪਣੀ ਚੇਤਨ ਸੱਤਾ ਦੇ ਕੇ ਸਾਰਿਆਂ ਤੋਂ ਬੁਲਾ ਰਿਹਾ ਹੈ।
ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦਾ ਲਾਏਦਾ,
ਤੂੰ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਵਾਰ ਕੇ ਤੇ ਸਿਰਬ ਸਿਰ ਸਾਰਿਆਂ ਨੂੰ ਧੰਦੇ ਦੇ ਵਿੱਚ ਵੀ ਲਾ ਰਿਹਾ ਹੈ।
ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏਦਾ,
ਲੋ ਇੱਕ ਨਾ ਨੂੰ ਵਾਹਿਗੁਰੂ ਭਗਤੀ ਵਿੱਚ ਲਾ ਦਿੰਦਾ ਤੇ ਇੱਕ ਜਿਹੜੇ ਮਨਮੁਖ ਨੇ ਉਹਨਾਂ ਨੂੰ ਵਾਹਿਗੁਰੂ ਆਪ ਹੀ ਖੁਆ ਦਿੰਦਾ, ਖੁੰਝਾ ਦਿੰਦਾ, ਉਹਨਾਂ ਨੂੰ ਆਪ ਹੀ ਭੁਲਾ ਦਿੰਦਾ, ਉਹਨਾਂ ਨੂੰ ਕੁਰਾਹੇ ਪਾ ਦਿੰਦਾ ਹੈ।
ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏਦਾ,
ਲੋ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਨਾ ਗੁਰਮੁਖਾਂ ਨੂੰ ਪਾਓ ਭਗਤੀ ਦੇ ਮਾਰਗ ਤੇ ਪਾ ਦਿੰਦਾ ਤੇ ਇੱਕ ਨਾ ਨੂੰ ਉਜਾੜ ਦੇ ਰਸਤੇ ਹੀ ਪਾ ਦਿੰਦਾ। ਇੱਕ ਐਸੇ ਵੀ ਗੁਰਮੁਖ ਪਿਆਰੇ ਨੇ ਜਿਹੜੇ ਦਿਨ ਰਾਤ ਬਾਣੀ ਦੇ ਵਿੱਚ ਭਗਤੀ ਦੇ ਵਿੱਚ ਲਵਲੀਨ ਰਹਿੰਦੇ ਹਨ ਤੇ ਇੱਕ ਐਸੇ ਵੀ ਲੋਕ ਨੇ ਜਿਹੜੇ ਸ਼ਰਾਬਾਂ ਕਬਾਬਾਂ ਦੇ ਵਿੱਚ ਹੀ ਮਦਹੋਸ਼ ਹੋਏ ਰਹਿੰਦੇ ਨੇ। ਇੱਕ ਨਾ ਨੂੰ ਸਹੀ ਰਸਤੇ ਪਾ ਦਿੰਦਾ ਤੇ ਇੱਕ ਨਾ ਨੂੰ ਕੁਰਾਹੇ ਪਾ ਦਿੰਦਾ, ਉਜਾੜ ਦੇ ਰਸਤੇ ਤੋਰ ਦਿੰਦਾ ਹੈ।
ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਦਾ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਨ ਨਾਨਕ ਨਾਮ ਧਿਆਏ, ਵੀ ਅਸੀਂ ਤੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਰੇ ਹਾਂ ਤੇ ਗੁਰਮੁਖ ਗੁਣ ਗਾਏਦਾ ਤੇ ਨਾਲ ਹੀ ਭਾਈ ਗੁਰੂ ਦੁਆਰਾ ਅਸੀਂ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਹਾਂ ਤੇ ਜਾਂ ਇਹ ਅਰਦਾਸ ਵੀ ਹੈ ਜਨ ਨਾਨਕ ਨਾਮ ਤੇ ਆਏ ਗੁਰਮੁਖ ਗੁਣ ਗਾਏਦਾ। ਹੇ ਵਾਹਿਗੁਰੂ ਜੀ, ਮੈਂ ਤੇ ਇਹੀ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ, ਮੈਂ ਹਮੇਸ਼ਾ ਲਈ ਆਪ ਜੀ ਦੇ ਨਾਮ ਨੂੰ ਧਿਆਵਾਂ ਤੇ ਨਾਲ ਗੁਰਮੁਖ ਬਣ ਕੇ ਹਮੇਸ਼ਾ ਲਈ ਗੁਣ ਹੀ ਗਾਉਂਦਾ ਰਵਾਂ, ਇਹ ਮੇਰੇ ਤੇ ਕਿਰਪਾ ਕਰ ਦੇਵੋ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਰਬ ਸਾਂਝੇ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਨੂੰ ਸੰਗਤਾਂ ਨੇ ਸਰਵਣ ਕੀਤਾ ਤੇ ਹੁਣ ਆਪਾਂ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏਦਾ, ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।